पहले संतन की संग साधु पहले संतन की संग साधु का हर नाम जप परम गने हर नाम जप परम गने हर नाम जप परम पहले संतन की संग साधु का पहले संतन की संग साधु पहले संतन की संग साधु का हर नामा जप परम गने हर नामा जप परम गने हर नामा जप परम
पूजा चरना ठाकुर सरना पूजा चरना ठाकुर सरना
पूजा चरना ठाकुर सरना सोई कुशल को प्रभु जियो करना सोई कुशल को प्रभु जियो करना सोई कुशल को प्रभु जियो
ऐसी मांग गोविंद ते हाँ सफल होत है दुर्लभ देही।
ऐसी मांग गोविंद। संग रंग प्रभु ध्याया साध संग
ਹਾਜ਼ਰੀਨ ਗੁਰੂ ਖਾਲਸਾ ਸਾਹਿਬ ਸਾਵਧਾਨ ਹੋਵੋ ਤੇ ਇੱਕ ਵਾਰੀ ਕਿਰਪਾ ਕਰੋ ਉਚਾਰੇ ਸਾਵਧਾਨ ਹੋਵੋ ਤੇ ਇੱਕ ਵਾਰੀ ਕਿਰਪਾ ਕਰੋ ਉਚਾਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿਨ ਹਰਜਨ ਸਤਿਗੁਰ ਸੰਗਤ ਪਾਈ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾ ਹੁਣੇ ਹੀ ਆਦਰਯੋਗ ਗੁਰੂ ਦੇ ਹਜ਼ੂਰੀਏ ਸ਼੍ਰੀ ਮਨੋਹਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਸੇਵਾਦਾਰ ਸਾਈਂ ਸਵਾਰਿਆਂ ਨੇ ਜਦੋਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਅਤੇ ਸੁਣਦਿਆਂ ਇਸ ਤੋਂ ਕੁੱਤੇ ਮਨ ਰੁੱਕ ਗਿਆ कि कितनी महाराज जी ने बख्शिश कीती है, उत्साह दिता है कि जिन्हां प्यारियां नूं गुरु अते गुरु दीआं संगतां दे दीदार हुंदे ने, उन्हां दी सोबत प्राप्त हुंदी है, कुरब नसीबी हुंदी है, निसंदेह उन्हां दे धुरों ही भाग लिखे हुए हुंदे ने। पर जिहड़े परमेश्वर दीआं दातां प्राप्त करके, अमुल दातां प्राप्त करके कदी उस दे शुकर विच, उस दे जिक्र विच, उस दे फिक्र विच बहिंदे नहीं, जुड़दे नहीं, उन्हां दी की पोजिशन है? तो सतगुरु जी फरमांदे ने, जो सतगुर सरण संगत नहीं आए, जो सतगुर सरण संगत नहीं आए, तिरग जीव है तिरग जीवास। फतवा लगा है, निंदनीय गल आखी है। महाराज जी ने आख्या है कि फायदा है आउण दा ही, जो सतगुर सरण संगत नहीं आए, तिरग जीव है तिरग जीवास। पर नाल ही कहिंदे ने पॉजिटिव सेंस कि जिन हर जन सतगुर संगत पाई, तिन तुर मस्तक लिखिया लिखास। इस हकीकत नू समझ के महान आलम जदों आमलां दी सोबत विच आए, ते गुरु गोबिंद सिंह जी दी हजूरी विच आ के बाबे नंद लाल ने आख्या, आलम होना भी बड़ी गल है, पर आमल होना उस तों कई गुणा वाधू। तो गुरु गोबिंद सिंह महाराज जी की हजूरी प्राप्त करके, गुरु खालसा अते संगतां दे विच रह के, इस वातावरण अंदर जीवन गुजार के बाबे नंद लाल ने आख्या, गुरु महाराज हुण मैनूं पता लगा कि साडा दुनिया विच आउण दा मकसद ही यह है कि असीं जिस मरकज तों विछड़े होए हाँ उस नाल मिल जावीए। जाहूं संगते विछड़ा ताहूं के संग लाग, वरना इस दुनिया विच इस नीले गगन थले तां सानू कोई कीमती गल नज़र नहीं आती, कोई फायदे वाली बात नज़र नहीं आती, क्योंकि दुर्लभ जन्म मिलिया है। तो ये सब नालों उत्तम वस्तु यही है कि असा गुरु की सेवा करिए ते भगती करिए। भौतिक तौर उत्ते भाव है कि बुद्धि दे जोर नाल, दिमाग दी ताकत नाल, कुव्वत नाल इंसान कभी परमेश्वर विच लीन नहीं हो सकता। केवल प्रेमा भगती ही एक ऐसा उत्तम मार्ग है जो गुरुआं ने अपनाया है। बुद्धि तो इनकार नहीं करना, अकल तो इनकार नहीं करना, पर अकल जो मालिक दे नाल जोड़ती है, अकल जिस नाल असी नवीं नवीं काढ़ां निकलदियां वेखते हाँ, अकल जिस नाल सानू पतालां दा, धरती दा, आकाश दा ज्ञान हुंदा है, चंगी है। पर गुरु दे सिख ने इस सारी बेअंतता नू वेख के, इस सारी रचना नू वेख के, इस सारे निज़ाम नू चलदा वेख के विस्माद विच आना है, ते विस्माद विच आ के वाह वाह आखना है। इहो भगती दा तरीका है। बलिहारी कुदरत वसिया, जितनियां भी काढ़ां ईजादां इनवेंशन डिस्कवरीज निकलियां ने, वो कोई परमेश्वर तो मुनकर करने वाली नहीं हैं, बल्कि जिस प्रभु ने ये दातां बख्शियां ने, सगली धरती माल धन हर मुल्क विच, हर खिते विच, धरती दे हर हिस्से विच, इस इंसान की खुशहाली लई, प्रोस्पैरिटी लई साडे प्रभु मालिक ने, सर्वशक्तिवान ने, सिर शाहां दे शाह परमेश्वर ने कोई ना कोई गुण रखे हुए ने, तो उन्हों प्राप्त करके असी उदा शुक्र करना है, ना कि मुनकर होना है। होछे पुरश ने जो साइंस दियां काढ़ां तो बाद परमेश्वर तो मुनकर होंदे ने, जबकि दुनिया के वड्डे वड्डे स्टीफन जहे अते होर बड़े बड़े डार्विन वर्गे थ्यूरियां बनाने वाले ने इउं आख्या है कि असी सारी जिंदगी जो नवीं नवीं काढ़ां कीतियां ने, अंत वेले इवें प्रतीत होया है कि इस विशालता अंदर साड़ी पोजिशन ऐसी सी जिमें कोई समुंदर की तह नूं जानना चाहे, समुंदर दियां डूंघाइयां नूं नापना चाहे, पर कोई जाण वाला उसके किनारे भोगे ते कौड़ियां नाले खेल के मुड़िया। असीं ये दुनिया दियां जो काढ़ां कढ़ियां ने ਅਨੰਤ ਕੁਦਰਤ ਦੇ ਵਿੱਚੋਂ ਘੋਗੇ ਅਤੇ ਕੌਡੀਆਂ ਨਾਲ ਹੀ ਖੇਡ ਕੇ ਸਮਾਂ ਗੁਜ਼ਾਰਿਆ ਹੈ, ਯਾਨੀ ਉਹ ਬੇਅੰਤਤਾ ਨੂੰ ਮਹਿਸੂਸਦੇ ਨੇ। ਤੋ ਉਸਨੂੰ ਬੇਅੰਤ ਬੇਅੰਤ ਆਖਣਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰ ਮਨੁੱਖ ਬੁੱਧੀ ਦੇ ਜ਼ੋਰ ਨਾਲ ਸਵਾਲ ਐਸੇ ਬੇਤੁਕੇ ਬੇਟਵੇ ਬੇਥਵੇ ਕਰਦਾ ਹੈ ਕਿ ਧਰਤੀ ਕਦੋਂ ਬਣੀ, ਆਕਾਸ਼ ਕਦੋਂ ਬਣਿਆ, ਸਿਆਰੇ ਕਦੋਂ ਬਣੇ, ਤਾਰੇ ਕਦੋਂ ਬਣੇ, ਆਲਮੇ ਸਾਕਬ ਕਦੋਂ ਜ਼ਹੂਰ ਵਿੱਚ ਆਇਆ, ਜ਼ਮੀਨ ਜ਼ਮਾਂ ਇਹ ਸਪੇਸ ਕਦੋਂ ਬਣਿਆ, ਅਤੇ ਉਹ ਕਿਹੜਾ ਦਿਨ ਸੀ, ਕਿਹੜਾ ਕਿਹੜੀ ਥਿੱਤ ਸੀ, ਕਿਹੜਾ ਵਾਰ ਸੀ, ਐਸੇ ਸਵਾਲਾਤ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਐਸੇ ਸਵਾਲ ਨੇ ਜਿਸ ਦਾ ਕੋਈ ਜਵਾਬ ਨਹੀਂ ਦੇ ਸਕਿਆ ਅਤੇ ਨਾ ਇਹਦਾ ਕੋਈ ਜਵਾਬ ਹੈ ਹੀ। ਕੇਵਲ ਅਸਾਂ ਉਸਦੀ ਬੇਅੰਤਤਾ ਨੂੰ ਅਨੁਭਵ ਕਰਕੇ, ਮਹਿਸੂਸ ਕਰਕੇ, ਰਿਅਲਾਈਜ਼ ਕਰਕੇ, ਅਤੇ ਸਮੁੰਦਰ ਦਾ ਕੋਈ ਸਿੱਪੀਆਂ ਨਾਲ ਨਾਪ ਕੇ ਅੰਤ ਨਹੀਂ ਲੈ ਸਕਦਾ, ਪਰ ਉਸਦੀ ਬੇਅੰਤਤਾ ਨੂੰ ਵੇਖ ਕੇ ਬਲਿਹਾਰ ਬਲਿਹਾਰ ਜਾ ਸਕਦਾ ਹੈ। ਬਲਿਹਾਰੀ ਜਾਣਾ ਹੀ ਭਗਤੀ ਮਾਰਗ 'ਤੇ ਚੱਲਣਾ ਹੈ। ਤੋ ਗੁਰੂ ਸਾਹਿਬ ਜੀ ਆਉਂਦੇ ਨੇ, ਅੰਤ ਕਾਰਨ ਕੇਤੇ ਬਿਲ ਲਾਹੇ, ਅੰਤ ਕਾਰਨ ਕੇਤੇ ਬਿਲ ਲਾ। ਉਹ ਕਹਿੰਦੇ ਜੀ ਇਹ ਬੁੱਧੀ ਦੇ ਸਵਾਲ ਨੇ ਸਾਰੇ, ਜੇ ਇਹਨਾਂ ਦਾ ਜਵਾਬ ਹੁੰਦਾ ਤਾਂ ਅੱਜ ਤੋਂ ਪਹਿਲੇ ਬੜੇ ਬੜੇ ਮੌਲਵੀ, ਕਾਜ਼ੀ, ਕੁਰਾਨ, ਪੁਰਾਨ, ਤੁਰੇਤ, ਬਾਈਬਲ, ਅੰਜੀਲ ਆਦਿ ਲਿਖਣ ਵਾਲੇ ਬੜੇ ਬੜੇ ਰਿਸ਼ੀ ਮੁਨੀ, ਜੋਗੀ ਅਤੇ ਬੜੇ ਬੜੇ ਆਲਮ ਲੋਕ ਹੋ ਗਏ ਨੇ, ਪਰ ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੇ ਨਾ ਕੋਈ, ਅੰਤ ਕਾਰਨ ਕੇਤੇ ਬਿਲ ਲਾਏ, ਨਤੀਜਾ ਤਾਂ ਕਿ ਅੰਤ ਨਾ ਪਾਇਆ ਜਾਏ। ਥਿੱਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਅਤੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਪਰ ਗੁਰੂ ਸਾਹਿਬ ਜੀ ਨੇ ਕਿਹਾ ਸਾਡਾ ਫਰਜ਼ ਬਣਦਾ ਹੈ ਅਸਾਂ ਇਸ ਅਨੰਤਤਾ ਅਤੇ ਬੇਅੰਤਤਾ ਨੂੰ ਵੇਖ ਕੇ ਵਿਸਮਾਦ ਦੀ ਦਸ਼ਾ ਵਿੱਚ ਆਉਣਾ ਹੈ, ਜੈਸਾ ਕਿ ਸਤਿਗੁਰਾਂ ਨੇ ਆਸਾ ਦੀ ਵਾਰ ਅੰਦਰ ਸਲੋਕ ਮਹੱਲਾ ਪਹਿਲਾ ਤੀਜੇ ਸਲੋਕ ਵਿੱਚ ਆਖਿਆ ਹੈ, ਬਿਸਮਾਦ ਨਾਦ। ਅਸੀਂ ਹੁਣ ਇਹ ਤਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਦੁਨੀਆਂ 'ਚ ਆਵਾਜ਼ਾਂ ਕਿੰਨੀਆਂ ਨੇ, ਨਾਦ ਕਿੰਨੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਨੇਕ ਪ੍ਰਕਾਰ ਦੀਆਂ ਆਵਾਜ਼ਾਂ, ਸਦਾਂ ਨਵਾਂ ਸਾਊਂਡ ਸੁਣ ਕੇ ਅਸੀਂ ਵਿਸਮਾਦ ਵਿੱਚ ਜਾ ਸਕਦੇ ਹਾਂ। ਹੇ ਪਰਮੇਸ਼ੁਰ ਤੂੰ ਕਿਤਨਾ ਬੇਅੰਤ ਹੈ ਕਿ ਜੇ ਆਵਾਜ਼ਾਂ ਦਾ ਹੀ ਅੰਤ ਕਰੀਏ ਤਾਂ ਅੰਤ ਨਹੀਂ ਆਉਂਦਾ। ਅਤੇ ਵਿਸਮਾਦ ਨਾਦ, ਉਂਝ ਸਿਆਣਿਆਂ ਨੇ ਨਾਦ ਦੋ ਕਿਸਮ ਦਾ ਲਿਖਿਆ, ਇੱਕ ਆਹਤ ਨਾਦ ਅਤੇ ਇੱਕ ਅਨਾਹਤ ਨਾਦ। ਖੈਰ ਗੱਲ ਵਿਸਮਾਦ ਦੀ ਚੱਲਦੀ ਹੈ। ਗੁਰੂ ਸਾਹਿਬ ਜੀ ਹਰ ਚੀਜ਼ ਨੂੰ ਵੇਖ ਕੇ, ਉਸਦੀ ਰਚਨਾ ਨੂੰ ਵੇਖ ਕੇ ਵਿਸਮਾਦ ਵਿੱਚ ਜਾਂਦੇ ਨੇ, ਅਤੇ ਵਿਸਮਾਦ ਵਿੱਚ ਜਾਣਾ ਉਸਨੂੰ ਵਾਹ ਵਾਹ ਆਖਣਾ ਹੈ, ਅਤੇ ਵਾਹ ਵਾਹ ਆਖਣਾ ਹੀ ਪ੍ਰੇਮਾ ਭਗਤੀ ਹੈ। ਪਰ ਇਨਸਾਨ ਬੁੱਧੀ ਦੇ ਮੰਡਲ ਤੱਕ ਰਹਿ ਜਾਂਦਾ ਹੈ, ਬੁੱਧੀ ਦੀਆਂ ਤੇਜ਼ੀਆਂ ਤੱਕ, ਕੁਵਤਾਂ ਤੱਕ ਰਹਿ ਜਾਂਦਾ ਹੈ, ਬੌਧਿਕ ਦੁਨੀਆ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਵਿਸਮਾਦ ਨਾਦ, ਵਿਸਮਾਦ ਵੇਦ, ਵੇਦ ਮੈਨੇ ਗਿਆਨ, ਨੌਲੇਜ। ਕਿਤਨੀ ਕਿਸਮ ਦਾ ਦੁਨੀਆ 'ਤੇ ਗਿਆਨ ਹੈ, ਅਸੀਂ ਇੱਕ ਨੂੰ ਪ੍ਰਾਪਤ ਕਰਕੇ ਫੁੱਲ ਫੁੱਲ ਬਹਿੰਦੇ ਹਾਂ, ਜਦਕਿ ਦੂਜਾ ਨੌਲੇਜ ਸਾਨੂੰ ਹੁੰਦਾ ਨਹੀਂ। ਇੱਕ ਡਾਕਟਰ ਵਕੀਲ ਨਹੀਂ ਹੁੰਦਾ, ਵਕੀਲ ਫਿਲਾਸਫਰ ਨਹੀਂ ਹੁੰਦਾ, ਅਤੇ ਫਿਲਾਸਫਰ ਗ੍ਰੰਥੀ ਨਹੀਂ ਹੋ ਸਕਦਾ, ਪਾਠੀ ਨਹੀਂ ਹੋ। ਜੇ ਕਹੋ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਾ ਅਨਪੜ੍ਹ ਹੈ ਤਾਂ ਵਾਕ ਨਹੀਂ ਲੈਣਾ ਆਉਂਦਾ। ਬੜੇ ਬੜੇ PhD ਫਿਰਦੇ ਨੇ ਇੱਥੇ, ਗੱਲ ਦਾ ਪਤਾ ਨਹੀਂ ਲੱਗਦਾ ਕਿ ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ, ਇਹ ਕੀ ਮਾਮਲਾ ਹੋਇਆ ਸਾਰਾ। ਤੋ ਦੁਨੀਆ 'ਚ ਅਨੇਕਾਂ ਕਿਸਮ ਦਾ ਨੌਲੇਜ ਹੈ, ਫਿਜ਼ੋਲੋਜੀ ਹੈ, ਫਿਲੋਸਫੀ ਹੈ, ਸਾਇੰਸ ਹੈ, ਮੈਥਮੈਟਿਕਸ ਹੈ, ਹੋਰ ਅਨੇਕਾਂ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਦੁਨੀਆ ਅੰਦਰ ਹੈ ਪਰਮੇਸ਼ੁਰ ਤੇਰਾ ਜਿਤਨਾ ਵੀ ਗਿਆਨ ਹੈ ਅਤੇ ਮੈਂ ਉਸ ਤੋਂ ਬਲਿਹਾਰ ਹੀ ਜਾਣਾ ਹਾਂ। ਗਿਆਨ ਦਾ ਅਰਥ ਇੱਥੇ ਵੇਦ ਵਰਤਿਆ ਹੈ, ਵਿਸਮਾਦ ਨਾਦ, ਵਿਸਮਾਦ ਵੇਦ। ਤੇਰੀ ਰਚਨਾ ਵਿੱਚ ਅਨੇਕਾਂ ਕਿਸਮ ਦੇ ਜੀ ਜੰਤ ਨੇ, ਵਿਸਮਾਦ ਜੀ, ਅਤੇ ਇੱਕ ਇੱਕ ਕਿਸਮ ਵਿੱਚ ਵੀ ਕਈ ਕਈ ਫਰਕ ਨੇ, ਭੇਦ ਨੇ। ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ। ਹੇ ਵਾਹਿਗੁਰੂ, ਤੇਰੇ ਕੋਲ ਕਿਤਨੇ ਸੱਚੇ ਪਏ ਨੇ, ਪੈਟਰਨ ਪਏ ਨੇ, ਕਿਵੇਂ ਬਣਾਉਣਾ। ਮਾਂ ਦੀ ਇੱਕ ਕੁੱਖ ਤੋਂ ਦੋ ਤਿੰਨ ਚਾਰ ਬੱਚੇ ਜਨਮ ਲੈਂਦੇ ਨੇ, ਇੱਕ ਦੂਜੇ ਨਾਲ ਰਲਦਾ ਨੇ, ਕਮਾਲ ਦੀ ਬਾਤ ਹੈ। ਸਤਿਗੁਰ ਮੇਰੇ ਚਲਤਰ ਚਾਇਆ, ਕੋਈ ਨਾ ਕਿਸੇ ਹੀ ਜਿਹਾ ਅਪਾਇਆ। ਕਿਤਨੇ ਤੇਰੇ ਕੋਲ ਇਹ ਦਾਤਾਂ ਨੇ ਤੇਰੀਆਂ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗ ਹੈ ਫਿਰ ਹੈ ਜੰਤ, ਵਿਸਮਾਦ ਪੌਂ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ अनेका किस्म के स्वाद ने। बिस्माद साध लग है प्राणी बिस्माद संजोग, तेरी दुनिया अंदर संजोग ऐसे होंगे ने। दुनिया के सिलसिले महाराज एक जगह कहते दो दो किस्म चल रहा, दो ही तरीकों रब सारी सृष्टि का निजाम चला रहा कि किसी ने जोड़ता है। हर छिन हर दिन हर रात हर प्रभात कोई मिलता है तो कोई जुदा होता है। बस तो महाराज कहते ने संजोग वियोग दोए कार चलावे, दो गल्लां नाल दो तरीकों नाल सृष्टि की कार चलाई जाना है। ए, तेरे बलिहार जावा विस्माद संजोग विस्माद वियोग। मनुख जुदा नहीं होना चाहता अपने परिवार कोलों, पर गल बनती कोई नहीं, शरीर के सांझा निभदियाँ कदी नहीं। विस्माद संजोग विस्माद वियोग विस्माद भुख, अनेक प्रकार की भुख है, कोई रोटी की भुख नहीं होंगी, अखा भी भुखियां ने, कन्न भी भुखे ने, जुबान भी भुखी है, चमड़ा भी भुखा है, स्पर्शले भुख अनेक किस्म की है। विस्माद भुख ते विस्माद भोग सारी पौड़ी के अंत में जाके श्लोक के अंत में जाके सतगुरु जी कहते हैं कि मैं की कुछ गिना सच्चे पातशाह बलिहारी कुदरत वेख वडान रहा विस्माद। हे सच्चे पातशाह तेरी हैरान कुन जो रचना है इनू वेख के मैं हैरान हो रहा हाँ, विशाल रचना वेख के मैं हैरान हो रहा हाँ, ते फिर वेख वडान रहा विस्माद नानक बुझन पूरे भाग। इस अनंतता नू वेख के जे किसी गल की सूझ बूझ थोड़ी बहुत पता लग जाए तो उस तो मुनकर होने वाली गल कोई नहीं। जे एक चंद ते मनुख जा चढ़े आए तो हाले अनेक चंद पे ने, पातालां पाताल लख आगासा आगास, ओड़क ओड़क पाल थके वेद कहे एक बात। तो ये जो है जो इसका तुरा है जो इसका केंद्र है जो इसका मूल है जिस तो यह सारी उत्पत्ति है वो रले रहना वो मिल जाना वाह वाह कहना यही प्रेमा भगती है। बाकी बौद्धिक दुनिया है, बाकी दिमाग की खरोचा खराची है, उस तो इनकार नहीं करना पर विस्माद विच पहुँचना है। सतगुरु जी कहते हैं कि उस केंद्र नूं असां सदा याद रखना है। तो सत्संग जी गुरु की बख्शिश नाल ये सानू किरत विरत करदिया होया सतगुरां ने एक सुंदर ढंग दसिया है कि दुनिया विच रहिंदिया होया इस तरह नाल दुनिया तो दूर जाण दी तां कोई लोड़ नहीं ते ना कोई जा ही सकता है। गुरु महाराज एक शब्द कबीर जी फरमाते ने कि माया नूं त्यागण तो बाद भी माया त्यागी नहीं जा सकती, जिस उदर तिस माया, जिहनूं ढिड लगा है पेट है उहनूं माया व्यापदी है। माया कोई कॉइन नूं नहीं कहिंदे, माया दीआं अनेक किस्मां ने। इसलिए सतगुरु जी कहिंदे ने कि इहनूं छड्ड के जाण दी लोड़ नहीं है, पर इक्को गल है कि तिन्ने विच्चे माया पाया। गुरसिखां दे जीवन तों इतिहास दे वर्कां तों ये जुगत सीखनी है, ये ढंग वेखना है कि वह कैसे मकबूल प्राणी होए ने, सर्टिफाइड लाइव्स होईयां ने, गुरु के दर उत्ते प्रवानित जिंदगियां होईयां ने, जिन्हां ने माया विच रह के परमेश्वर नूं पाया है, उन्हां दा जरा असां उन्हां नूं फॉलो करिए, उन्हां दा इतिहास पढ़िए, तिन्ने विच्चे माया पाया। इसलिए गुरु साहब जी ने एक ढंग चलाया, एक तौर तरीका चलाया कि ये मन संगत विच ते कीर्तन विच बाकी सारे कर्मां नालों छेती केंद्रित हो सकता है, जुड़ सकता है। तो गुरु साहब जी इस शब्द के अंत विच भी एक तो कह रहे ने, और फिर प्यार नाल सुनिए, ये शब्द कानड़ महल्ले पंजवें का है ते गुरु ग्रंथ साहिब महाराज अंदर 1298-99 सफ़े उत्ते गुरु महाराज जी ने दर्ज किया है। लिखण हारे गायन हारे शाहे शहीदा ने, उस्ताद अदीबा ने, पंजवें गुरु नानक साहब जी ने, ते आप दे दासरे भी इसनू कानड़े दी ही एक रीत अंदर गायन कर रहे ने। शब्द भी एक कानड़े राग दा है, अंतली तुक प्यार नाल समझो। गुरु साहब जी कहंदे ने
साध संग रंग प्रभु this side।
ਉਦੇਸ਼ ਸੁਣਨ ਲਈ ਸਾਹਿਬਾਂ ਦੇ ਅਰਸ਼ਾਦ ਅਨੁਸਾਰ ਇਹ ਸਰਬਣੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿਮਾਨ ਗੁਰੂ ਸਾਹਿਬ ਜੀ ਦੇ ਇਸ ਫਰਮਾਨ ਨੂੰ ਅਰਸ਼ਾਦ ਨੂੰ ਸਰਮਸਤਕ ਰੱਖ ਕੇ ਉਚੇਚੇ ਤੌਰ 'ਤੇ ਦਿਨ ਭਰ ਕਿਰਤ ਵੀ ਕਰਦੇ ਹੋ ਫਿਰ ਕਿਰਤ ਨਾਲ ਵੀ ਆਪਣਾ ਮਨ ਮੁਬੱਰਾ ਕਰਨ ਲਈ ਸਾਫ਼ ਕਰਨ ਲਈ ਉਜਲਾ ਕਰਨ ਲਈ ਗੁਰੂ ਦੀਆਂ ਅਸੀਸਾਂ ਬਖਸ਼ੀਸ਼ਾਂ ਪ੍ਰਾਪਤ ਕਰਨ ਲਈ ਗੁਰੂ ਕੇ ਚਰਨਾਂ ਅੰਦਰ ਗੁਰੂ ਸਵਾਰਿਆਂ ਦੀ ਸੋਭਤ ਵਿੱਚ ਜੁੜ ਬੈਠਦੇ ਹੋ ਸਤਿਗੁਰੂ ਇਸ ਚਾਓ ਨੂੰ ਕਨੇਰੇ ਚਾਓ ਵਿੱਚ ਬਦਲੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਦੀ ਇੱਕ ਸਾਖੀ ਹੈ। ਮਾਲਵੇ ਦੇਸ਼ ਅੰਦਰ ਇੱਕ ਗ੍ਰਾਂ ਹੈ ਜਿੱਥੇ ਦੇ ਇੱਕ ਬੜੇ ਸਾਹਿਬਜ਼ਰ ਅਮੀਰ ਅਤੇ ਜਾਇਦਾਦ ਦੇ ਮਾਲਕ ਇੱਕ ਸੱਜਣ ਨੇ ਜਿਨ੍ਹਾਂ ਦਾ ਨਾਂ ਕਈ ਇਤਿਹਾਸਕਾਰਾਂ ਨੇ ਉੱਦਮ ਵੀ ਲਿਖਿਆ ਹੈ ਉੱਦਮ, ਪਰ ਕਈ ਇੱਕ ਲਿਖਾਰੀਆਂ ਨੇ ਆਦਮ ਵੀ ਲਿਖਿਆ ਹੈ। ਆਪ ਸਮਝ ਗਏ ਹੋ ਦਾਸ ਨੇ ਜਿਹੜੀ ਗੱਲ ਕਰਨੀ ਹੈ। ਤੋ ਆਦਮ ਜਾਂ ਉੱਦਮ ਉਸਦਾ ਨਾਂ ਲਿਖਿਆ ਹੈ, ਦਾਸ ਆਦਮ ਨਾਂ ਤੋਂ ਹੁਣ ਬੋਲੇਗਾ। ਇਹ ਜ਼ਿਮੀਦਾਰ ਸ਼੍ਰੇਣੀ ਵਿੱਚ ਖਾਨਦਾਨ ਵਿੱਚ ਪੈਦਾ ਹੋਏ ਨੇ ਅਤੇ ਬੜੀ ਭੋਏ ਹੈ। ਸਿੱਧੂ ਕੁੱਲ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ ਬੜੇ ਹੀ ਅਮੀਰ ਬੰਦੇ ਨੇ, ਜ਼ਿਮੀਦਾਰਾਂ ਕਰਦੇ ਨੇ, ਕਰਾਉਂਦੇ ਨੇ, ਪਰ ਉਮਰ ਹੌਲੀ ਹੌਲੀ ਵੱਡੀ ਹੁੰਦੀ ਜਾਂਦੀ ਹੈ। ਦੁਨਿਆਵੀ ਪਦਾਰਥ 'ਤੇ ਚੋਖਾ ਹੈ ਘਰ ਵਿੱਚ, ਪਰ ਦੁਨੀਆ ਅੰਦਰ ਵਾਹਿਗੁਰੂ ਕਿਰਪਾ ਕਰੇ ਆਪਣੀ ਆਪਣੀ ਜਗ੍ਹਾ ਸਾਰੀਆਂ ਹੀ ਚੀਜ਼ਾਂ ਦਾਤਾਂ ਹੋਣ ਅਤੇ ਮਨੁੱਖ ਦਾ ਮਨ ਸੰਤੁਸ਼ਟ ਹੁੰਦਾ ਹੈ, ਸ਼ੁਕਰ ਵਿੱਚ ਆਉਂਦਾ ਹੈ। ਉਹ ਤਾਂ ਕੋਈ ਬਿਲਕੁਲ ਮਨ ਕਰਕੇ ਕਮਜ਼ੋਰ ਹੀ ਹੋਵੇਗਾ ਜੋ ਬੇਅੰਤ ਦਾਤਾਂ ਤੋਂ ਬਾਅਦ ਵੀ ਪਰੇਸ਼ਾਨ ਹੋਵੇ ਅਤੇ ਮੰਗਦਾ ਹੀ ਜਾਵੇ, ਮੰਗਦਾ ਹੀ ਜਾਵੇ। ਪਰ ਇਹਦੇ ਕੋਲ ਧਨ ਪਦਾਰਥ ਬੜਾ ਹੈ, ਵਡੇਰੀ ਉਮਰ ਦਾ ਹੋ ਰਿਹਾ ਹੈ ਆਦਮ, ਅਤੇ ਇਸ ਧਨ ਪਦਾਰਥ ਨੂੰ ਸਾਂਭਣ ਲਈ, ਜਾਇਦਾਦ ਨੂੰ ਸਾਂਭਣ ਲਈ ਇਸ ਦੇ ਪਿੱਛੇ ਕੋਈ ਨਰੀਨਾ ਔਲਾਦ ਨਹੀਂ, ਕੋਈ ਲੜਕਾ ਨਹੀਂ। ਪਹਿਲੇ ਤਾਂ ਕੋਈ ਚਿੰਤਾ ਨਹੀਂ ਹੋਈ, ਪਰ ਜਿਉਂ ਜਿਉਂ ਵਕਤ ਤੋਂ ਅੱਗੇ ਜ਼ਿੰਦਗੀ ਲੰਘਦੀ ਗਈ ਅਤੇ ਇਹਦੇ ਮਨ ਨੂੰ ਕੁਛ ਕੁਛ ਤੌਖਲਾ ਵੀ ਹੋਇਆ, ਘਰਵਾਲੀ ਵੀ ਬੇਚੈਨ। ਸਿਆਣੇ ਨੇ, ਡਾਕਟਰ ਮੋਹਨ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ, ਉਹ ਇੱਕ ਜਗ੍ਹਾ ਕਹਿੰਦੇ ਨੇ ਵੀ ਗੱਲ ਤਾਂ ਅਮੂਮਨ ਦੇਖਣ ਵਿੱਚ ਆਉਂਦੀ ਹੈ, ਮਾਵਾਂ ਹੋਵਨ ਭਾਵੇਂ ਪਰੀਆਂ, ਮਾਵਾਂ ਹੋਵਨ ਭਾਵੇਂ ਪਰੀਆਂ ਅਤੇ ਨਾਲ ਹੁਸਨ ਦੇ ਡੱਕ ਡੱਕ ਭਰੀਆਂ, ਸ਼ਾਹਾਂ ਘਰੇ ਵਿਆਹੀਆਂ ਭਰੀਆਂ ਪਹਿਨਣ ਪੱਟ ਹੰਡਾਵਣ ਜ਼ਰੀਆ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਲਾਲਾਂ ਦਾ ਹਾਰ ਨਾ ਹੋਵੇ। ਇਹ ਗੱਲ ਵੀ ਇਹ ਵੀ ਅਮਰ ਮੁਸਲਮਾਂ ਵਰਗੀ ਗੱਲ ਹੈ। ਤੋ ਆਦਮ ਦੇ ਘਰਵਾਲੀ ਆਦਮ ਨਾਲੋਂ ਵੀ ਵਾਧੂ ਕੁਛ ਉਦਾਸ ਰਹੇ ਕਿਉਂਕਿ ਇਹ ਤਾਂ ਇੱਧਰ ਉੱਧਰ ਮੂੰਹ ਤੋਂ ਲੱਗਦਾ ਪਰ ਉਹਨੂੰ ਕੋਈ ਐਡੀ ਉੱਚੀ ਸੁਸਾਇਟੀ ਵੀ ਨਾ ਮਿਲਦੀ। ਆਖਰ ਜੇ ਮਿਲੀ ਮਿਲੀ ਤਾਂ ਕਿਸੇ ਨੇ ਇਹਨਾਂ ਨੂੰ ਟੂਣੇ ਟਾਮਣ ਪਿੱਛੇ ਲਾ ਦਿੱਤਾ। ਇਹ ਹੁਣ ਪੀਰਾਂ ਫਕੀਰਾਂ ਨੂੰ ਮਨਾਉਣਾ ਸ਼ੁਰੂ ਕਰਦੇ ਨੇ ਕਈ ਜਗ੍ਹਾ 'ਤੇ ਜਾ ਕੇ। ਇਹਨਾਂ ਹਿੰਦੂ ਘਰਾਣੇ ਵਿੱਚ ਹੁੰਦਿਆਂ ਹੋਇਆਂ ਜ਼ਿਆਫਤਾਂ ਵੀ ਦਿੱਤੀਆਂ, ਮੌਲਵੀਆਂ ਤੋਂ ਧਾਗੇ ਤਵੀਤ ਵੀ ਕਰਾਏ, ਕਈਆਂ ਤੋਂ ਕੋਈ ਹੋਰ ਕਲਾਮਾਂ ਵੀ ਪੜ੍ਹੀਆਂ ਪੜ੍ਹਾਈਆਂ, ਦਾਨ ਪੁੰਨ ਵੀ ਕੀਤਾ ਅਤੇ ਹੋਰ ਕਬਰਾਂ ਨੂੰ ਵੀ ਮੱਥੇ ਟੇਕੇ ਅਤੇ ਕਈ ਤੁਰਬਤਾਂ ਉੱਤੇ ਮਰਕਦਾਂ ਉੱਤੇ ਮੁਸਲਮਾਨ ਫਕੀਰਾਂ ਦੇ ਕਹਿਣ 'ਤੇ ਹਰੇ ਰੰਗ ਦੀਆਂ ਚਾਦਰਾਂ ਵੀ ਚੜ੍ਹਾਈਆਂ, ਜਿਉਂਦਿਆਂ ਨੂੰ ਕੱਟ ਦੇਣਾ, ਕਬਰ ਨੂੰ ਛਾਲ ਦੁਛਾਲੇ ਪਹਿਨਾਉਣੇ। ਸਾਡੇ ਦੇਸ਼ ਦੇ ਇੱਦਾਂ ਦਾ ਬੜਾ ਰਿਵਾਜ਼, ਜਿਉਂਦਿਆਂ ਨੂੰ ਮੰਨਣਾ ਨੇ ਅਤੇ ਪਿੱਛੋਂ ਉਹਨਾਂ ਦੇ ਦਿਨ ਪੁਰਬ ਮਨਾਉਣੇ, ਇੱਦਾਂ ਦਾ ਬੜਾ ਰਿਵਾਜ਼ ਹੈ। ਜਿਉਂਦੇ ਦੇਸ਼ ਭਗਤਾਂ ਨੂੰ ਫਾਹੇ ਲਵਾਉਣਾ ਜਾਂ ਉਹਨਾਂ ਨੂੰ ਫੜਾ ਫੜਾ ਮੁਰੱਬੇ ਲੈਣੇ, ਪਿੱਛੋਂ ਉਹਨਾਂ ਦੀਆਂ ਬਰਸੀਆਂ ਮਨਾਉਣੀਆਂ, ਇੱਦਾਂ ਦਾ ਬੜਾ ਹੀ ਰਿਵਾਜ਼ ਹੈ। ਪਰ ਇਹ ਅਗਿਆਨੀ ਲੋਕਾਂ ਦੀ ਬਾਤ ਹੈ। ਇਹਨੇ ਬੜੇ ਪੀਰ ਫਕੀਰ ਮਨਾਏ। ਖੈਰ ਲੋੜ ਕੀ ਕੁਛ ਨਹੀਂ ਕਰਵਾ ਦਿੰਦੀ ਬੰਦੇ ਤੋਂ। ਸਮਾਂ ਆਪਣੀ ਰਵਾਨਗੀ ਨਾਲ ਲੰਘਦਾ ਗਿਆ। ਜਾਇਦਾਦ ਹੁੰਦਿਆਂ, ਘਰ ਘਾਟ ਹੁੰਦਿਆਂ, ਰਿਸ਼ਤੇਦਾਰੀ ਹੁੰਦਿਆਂ ਇਹ ਬੇਚੈਨ ਰਹਿਣ ਲੱਗ ਪਏ, ਪਰੇਸ਼ਾਨ ਰਹਿਣ ਲੱਗ ਪਏ, ਮਾਯੂਸ ਅਤੇ ਉਦਾਸ ਉਦਾਸ। ਜਿਵੇਂ ਇਹਨਾਂ ਨੂੰ ਇਹ ਪ੍ਰਤੀਤ ਹੋਇਆ ਕਿ ਦੁਨੀਆ ਦੇ ਸਾਰੇ ਸੁਖੀ ਬੱਚੇ ਦੀ ਪ੍ਰਾਪਤੀ ਵਿੱਚ ਹਨ, ਪੁੱਤਰ ਦੀ ਪ੍ਰਾਪਤੀ ਵਿੱਚ ਹਨ। ਪਰੇਸ਼ਾਨੀ ਨਾਲ ਕੁਛ ਸਿਹਤ ਵੀ ਖਰਾਬ ਹੋਣ ਲੱਗ ਪਈ। ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਦਿਮਾਗ ਉੱਤੇ ਅਤੇ ਸਰੀਰ ਉੱਤੇ ਅਸਰਤਾਰੀ ਕਰਦੀਆਂ ਨੇ। ਖੈਰ ਨੇਤ ਕਰਤਾਰ ਦੀ ਐਸੀ ਹੋਈ ਕਿ ਇੱਕ ਗੁਰੂ ਨਾਨਕ ਦੇਵ ਦੇ ਘਰ ਨੂੰ ਮੰਨਣ ਵਾਲਾ ਗੁਰਸਿੱਖ ਇਹਨਾਂ ਨੂੰ ਮਿਲਦਾ ਹੈ। ਇਹਨਾਂ ਦੀ ਭੇਂਟ ਉਸ ਨਾਲ ਹੁੰਦੀ ਹੈ ਅਤੇ ਬਚਨ ਬਲਾਸ ਕਰਨ ਤੋਂ ਆਦਮ ਅਤੇ ਉਸਦੇ ਘਰਵਾਲੀ ਦੀ ਗੱਲ ਇਹਨੇ ਸਮਝੀ ਕਿ ਸਾਰਾ ਪਦਾਰਥ ਹੁੰਦਿਆਂ ਹੋਇਆਂ ਇਹ ਪੁੱਤਰ ਦੀ ਅਣਹੋਣ ਨਾਲ ਅੰਝ ਸਮਝਦੇ ਨੇ ਜਿਵੇਂ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੀ ਕੁਛ ਨਹੀਂ ਹੁੰਦਾ, ਦਿੱਤਾ ਹੀ ਕੁਛ ਨਹੀਂ ਹੁੰਦਾ। ਮਨੁੱਖ ਅਮੂਮਨ ਗੱਲਾਂ ਵੀ ਉਹੀ ਹਰ ਵੇਲੇ ਸਾਹਮਣੇ ਰੱਖਦਾ ਹੈ। ਮੈਨੂੰ ਯਾਦ ਹੈ ਪ੍ਰਿੰਸੀਪਲ ਐਸ ਐਸ ਸਮੋਲ ਜੀ ਜੋ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਅਤੇ ਆਪਣੇ ਬੜੇ ਪਰਮ ਸੁਨੇਹੀ ਨੇ, ਖਾਲਸਾ ਕਾਲਜ ਲਾਇਲਪੁਰ ਜਲੰਧਰ ਵਿਖੇ ਦਾਸਰੇ ਕੀਰਤਨ ਕਰਨ ਗਏ ਅਤੇ ਰਾਤ ਉਹਨਾਂ ਨੇ ਕਿਹਾ ਕਿ ਜੱਥਾ ਮੇਰੇ ਘਰ ਰਹੇ। ਬੜੇ ਸਿਆਣੇ ਪੁਰਸ਼ ਨੇ, ਯਤੀਮੀ ਦੇ ਆਲਮ ਤੋਂ ਉੱਠੇ ਨੇ, ਸੜਕ ਦੀਆਂ ਬੱਤੀਆਂ ਕਿਨਾਰੇ ਬੈਠ ਬੈਠ ਕੇ ਵਿੱਦਿਆ ਪੜ੍ਹੀ ਅਤੇ ਇਸ ਲਈ ਹਿੰਦੁਸਤਾਨ ਦੇ ਪ੍ਰਸਿੱਧ ਲਿਖਾਰੀਆਂ ਵਿੱਚੋਂ ਆਪ ਜੀ ਇੱਕ ਨੇ ਅਤੇ ਬੜੇ ਗੁਰਮੁਖ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨੀ ਨੇ ਅਤੇ ਐੱਮ ਏ ਦੀ ਕਲਾਸ ਵਿੱਚ ਉਹਨਾਂ ਦੀਆਂ ਪੁਸਤਕਾਂ ਲੱਗੀਆਂ ਹੋਈਆਂ ਐੱਮ ਏ ਨੂੰ ਪੜ੍ਹਾਉਣ, ਆਪਣਾ ਬੜਾ ਨੇ ਉਸਨੇ ਉਹਨਾਂ ਨਾਲ। ਇੱਕ ਪੁਰਸ਼ ਉੱਥੇ ਆਇਆ, ਅੱਗੇ ਵੀ ਆਉਣ ਵਾਲਾ ਸੀ, ਸਾਡੇ ਆਇਆਂ ਵੀ ਆਇਆ ਅਤੇ ਕੁਛ ਗੱਲਾਂ ਕਰਨ ਤੋਂ ਬਾਅਦ ਇੱਥੇ ਪਹੁੰਚ ਗਿਆ ਕਿ ਮੈਂ ਕਿਉਂ ਰੱਬ ਨੂੰ ਯਾਦ ਕਰਾਂ, ਮੈਨੂੰ ਕੀ ਲੋੜ ਹੈ। ਅਮੋਲ ਜੀ ਕਹਿੰਦੇ ਜੇ ਤੈਨੂੰ ਲੋੜ ਨਹੀਂ ਤਾਂ ਉਹਨੂੰ ਵੀ ਕੋਈ ਲੋੜ ਨਹੀਂ, ਪਰ ਉਹ ਪੜ੍ਹਿਆ ਲਿਖਿਆ ਅਤੇ ਬੌਧਿਕ ਦੁਨੀਆ ਦਾ ਵਾਸੀ, ਅਕਲ ਦੇ ਆਲਮ ਵਿੱਚ ਵਸਣ ਵਾਲਾ, ਰੋਸ਼ਨ ਜ਼ਮੀਰ ਨਾ। ਚਲਦਿਆਂ ਚਲਦਿਆਂ ਬੜੀ ਦਿਲਚਸਪ ਗੁਫ਼ਤਗੂ ਵਿੱਚ ਨਿਕਲ ਗਏ, ਅਸਾਂ ਵੀ ਕੋਲ ਬੈਠੇ ਤਾਂ ਉਹਨਾਂ ਨੇ ਇੱਕ ਗੱਲ ਆਖੀ ਕਿ ਇਹ ਲੋ ਕਲਮ ਅਤੇ ਇਹ ਲੋ ਕਾਗਜ਼, ਇਹਦੇ ਉੱਤੇ ਜੋ ਮੈਂ ਕਹਿੰਦਾ ਉਹ ਲਿਖੋ, ਇਹਦੇ ਉੱਤੇ ਲਿਖੋ ਤੁਹਾਡੀ ਉਮਰ ਕਿੰਨੀ ਹੈ। ਉਹਨੇ ਲਿਖ ਦਿੱਤਾ 70 ਸਾਲ। ਆਖਣ ਲੱਗੇ ਇੱਕ ਲਾਈਨ ਵਾਹੋ, ਕਾਗਜ਼ ਦੀ ਛਾਤੀ 'ਤੇ ਇੱਕ ਲਾਈਨ ਵਾਹੀ, ਜਿਵੇਂ ਕੋਈ ਇੱਕ ਪਾਸੇ ਦੋਹੀਂ ਪਾਸੇ ਕਹਿੰਦੇ ਇਉਂ ਗੱਲ ਕਰੋ, ਇੱਧਰ ਲਿਖੋ, ਕੰਪੇਅਰ ਕਰੀਦਾ ਕਿਸੇ ਚੀਜ਼ ਨੂੰ। ਆਖਣ ਲੱਗੇ 70 ਵਰੇ ਜਦ ਤੋਂ ਤੁਸੀਂ ਹੋਸ਼ ਸੰਭਾਲੀਏ ਉਦੋਂ ਤੋਂ ਲੈ ਕੇ ਗੱਲ ਸ਼ੁਰੂ ਕਰੋ। ਕਹਿੰਦੇ ਕਿ ਅਸਾਂ ਵੀ ਬੈਠੇ, ਬੜੇ ਸੁੰਦਰ ਢੰਗ ਨਾਲ ਉਹਨੇ ਸਮਝਾਇਆ। ਇਸ ਪਾਸੇ ਜੋ ਕੁਛ ਤੁਹਾਨੂੰ ਜ਼ਿੰਦਗੀ 'ਚ ਪ੍ਰਾਪਤ ਹੋਇਆ ਹੈ, ਜੋ ਤੁਹਾਨੂੰ ਪ੍ਰੋਪਰਟੀ ਮਿਲੀ ਹੈ, ਜੋ ਤੁਹਾਨੂੰ ਆਪਣੀ ਮਿਹਨਤ ਨਾਲ ਮਿਲਿਆ ਹੈ ਜਾਂ ਪਿਓ ਦਾਦੇ ਦੀ ਮਿਹਨਤ ਵਿੱਚੋਂ ਮਿਲਿਆ ਹੈ, ਉਹ ਸਾਰਾ ਇੱਧਰ ਲਿਖੀ ਚਲੋ। ਜਿੰਨੇ ਵਰੇ ਤੁਸੀਂ ਜਿਹੜੇ ਸੁੱਖ ਮਾਣਿਆ ਉਹ ਲਿਖੀ ਚਲੋ, ਜਿਤਨੀ ਤੰਦਰੁਸਤੀ ਮਾਣੀ ਹੈ ਉਹ ਲਿਖੀ ਚਲੋ, ਜਿਸ ਜਿਸ ਵੇਲੇ ਤੁਹਾਨੂੰ ਪਦਵੀਆਂ ਮਿਲੀਆਂ ਨੇ ਉਹ ਲਿਖੀ ਚਲੋ, ਅਤੇ ਨਾਲ ਨਾਲ ਜ਼ਰਾ ਵਿਚਾਰ ਨਾਲ ਮੋਹਰੇ ਏਜ ਵੀ ਲਿਖੀ ਜਾਣੀ ਪਈ, ਇੰਨੇ ਸਾਲ 'ਚ ਮੈਨੂੰ ਆਹ ਮਿਲਿਆ ਅਤੇ ਇੰਨੇ ਮਿਲਿਆ। ਜਿਸਲੇ ਉਹਨਾਂ ਨੂੰ ਕੁਛ ਵਕਤ ਦਿੱਤਾ ਤਾਂ ਉਹਨੇ ਲਿਖਣਾ ਸ਼ੁਰੂ ਕੀਤਾ। ਇੱਧਰ ਲਿਖੋ ਜਿਸ ਦਿਨ ਤੋਂ ਹੋਸ਼ ਸੰਭਾਲੀ ਹੈ, ਕਿੰਨੇ ਬਿਮਾਰ ਰਹੇ ਹੋ, ਕਿੰਨੇ ਦੁੱਖ ਆਏ ਨੇ, ਅਤੇ ਕੀ ਕੁਛ ਤੁਹਾਡੇ ਨੁਕਸਾਨਾਤ ਹੋਏ ਨੇ, ਕੀ ਉਜਾੜੇ ਪਏ ਨੇ ਜ਼ਿੰਦਗੀ ਅੰਦਰ, ਕੀ ਬਰਬਾਦੀ ਹੋਈ ਹੈ, ਅਤੇ ਇਹ ਸਾਰਾ ਵਰਿਆਂ ਦੇ ਨਾਲ ਲਿਖੋ ਪਏ। ਇੰਨੇ ਸਾਲ ਮੈਂ ਘਰੋਂ ਉਜੜਿਆ ਰਿਹਾ ਹਾਂ, ਇੰਨੇ ਸਾਲ ਮੈਨੂੰ ਖਾਣ ਨੂੰ ਨਹੀਂ ਮਿਲਿਆ, ਇੰਨੇ ਵਰੇ ਮੈਨੂੰ ਨੀਂਦਰ ਨਹੀਂ ਪਈ, ਇੰਨਾ ਚਿਰ ਮੈਂ ਬਿਮਾਰ ਰਿਹਾ ਹਾਂ। ਅਤੇ ਜਿਸਲੇ ਉਹਨਾਂ ਨੂੰ ਅੱਧਾ ਘੰਟਾ ਲਿਖਣ ਨੂੰ ਦਿੱਤਾ ਅਤੇ ਜਿਸ ਵੇਲੇ ਟੋਟਲ ਕੀਤਾ ਅਤੇ ਉਹਨਾਂ ਦੇ 70 ਵਰੇ ਦੀ ਉਮਰ ਅਤੇ ਕੋਈ 65 ਵਰੇ ਸੁੱਖ ਦੇ ਬਣਨ ਅਤੇ 5 ਵਰੇ ਕੋਈ ਬੜੀ ਮੁਸ਼ਕਲ ਨਾਲ ਉਹਨੀ ਬਣਾਏ। ਉਹ ਚਾਹੁੰਦੇ ਤਾਂ ਸੀ ਵੀ ਮੈਂ 69 ਵਰੇ ਬਣਾਵਾਂ, ਸ਼ਿਕਵੇ ਦੇ, ਸ਼ਿਕਾਇਤ ਦੇ, ਰੋਸੇ ਦੇ, ਪਰ ਉਹ ਬੜੀ ਮੁਸ਼ਕਲ ਨਾਲ 5 ਹੀ ਬਣੇ ਉਹਨਾਂ ਦੇ। ਤਾਂ ਮਨੁੱਖ ਦੀ ਇੱਕ ਆਦਤ ਹੈ ਕਿ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਮਿਜ਼ਾਨ ਟੋਟਲ ਇਹ ਕਦੀ ਨਹੀਂ ਕਰਦਾ, ਅਪ੍ਰਾਪਤ ਚੀਜ਼ਾਂ ਲਈ ਰੋਸੇ, ਸ਼ਿਕਵੇ, ਸ਼ਿਕਾਇਤਾਂ, ਗਿਲੇ ਬੜੇ ਕਰਦਾ। ਇੱਕ ਗੁਰੂ ਦੇ ਸਿੱਖ ਨੂੰ ਇਹ ਮੇਲ ਹੁੰਦਾ ਹੈ, ਆਦਮ ਦਾ ਉਹਦੇ ਨਾਲ ਮੁਲਾਕਾਤ ਹੁੰਦੀ ਹੈ। ਕੁਛ ਦਿਨ ਰਹਿਣ ਦੇ ਨਾਲ ਉਹਨੇ ਆਖਿਆ ਵੀ ਸੱਜਣਾ, ਤੂੰ ਬੜੀ ਮਿਹਨਤ ਕੀਤੀ, ਤੂੰ ਲੋੜਵੰਦ ਸੀ, ਲੋੜਕੂ ਸੀ, ਲੋੜਵੰਦ ਇਨਸਾਨ ਕੀ ਨਹੀਂ ਕਰਦਾ, ਮਿਹਨਤ ਤਾਂ ਤੇਰੀ ਬੜੀ ਹੈ, ਪਰ ਮੈਨੂੰ ਜਾਪਦਾ ਹੈ ਕਿ ਮਿਹਨਤ ਰਾਏਗਾ ਗਈ ਹੈ, ਤੇਰੀ ਕੋਸ਼ਿਸ਼ ਗਲਤ ਸੀ, ਮੁਖਦੰਤ ਰਸਨ ਕੱਸ ਜਾਏ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਤੂੰ ਰਾਹ ਬੜਾ ਪੁੱਛਿਆ ਪਰ ਤੁਰਿਆ ਗਲਤ ਬੰਨੇ ਨੂੰ, ਪੂਛਤ ਪਥਕ ਤਾਹੇ ਮਾਰਗ ਨਾ ਧਰੇ ਪੱਗ। ਪੁੱਛਦੇ ਹੀ ਰਿਹਾ ਪੁੱਛਦੇ ਹੀ ਰਿਹਾ ਅਤੇ ਮੰਜ਼ਿਲ ਵੱਲ ਨੂੰ, ਸਹੀ ਮੰਜ਼ਿਲ ਵੱਲ ਨੂੰ ਤੂੰ ਤੁਰਿਆ ਨੇ, ਜੇ ਤੁਰਿਆ ਹੈ ਤਾਂ ਉੱਧਰ ਨੂੰ ਕੰਢ ਕਰਕੇ ਤੁਰਿਆ ਹੈ। ਅਤੇ ਤੂੰ ਯਤਨ ਕੀਤਾ ਹੈ ਕਿ ਮੈਂ ਪਰਛਾਵੇਂ ਨੂੰ ਪਕੜਾਂ, ਅਤੇ ਪਰਛਾਵਾਂ ਜਿਤਨਾ ਤੂੰ ਪਕੜਨ ਦਾ ਯਤਨ ਕੀਤਾ ਹੈ ਉਨਾ ਤੇਰੇ ਅੱਗੇ ਦੌੜਿਆ। ਜੇ ਸੂਰਜ ਪਿੱਛੇ ਹੋਵੇ ਤਾਂ ਪਰਛਾਵੇਂ ਪਿੱਛੇ, ਮਨੁੱਖ ਰੋਸ਼ਨੀ ਵੱਲ ਨੂੰ ਪਿੱਠ ਕਰਕੇ ਪਰਛਾਵਾਂ ਪਕੜੇ ਅਤੇ ਭਾਵੇਂ 36 ਯੁਗ ਤੁਰਿਆ ਰਹੇ ਅਤੇ ਧਰਤੀ ਦੇ ਆਖਰੀ ਕਿਨਾਰੇ ਤੱਕ ਤੁਰਿਆ ਰਹੇ, ਨਹੀਂ ਫੜਿਆ ਜਾਂਦਾ। ਪਰ ਜੇ ਕਿਸੇ ਦੀ ਦੱਸੀ ਹੋਈ ਜੁਗਤ ਨਾਲ ਜ਼ੋਰ ਨਾ, ਜੁਗਤੀ ਛੁੱਟੇ ਸੰਸਾਰ, ਜੁਗਤ ਨਾਲ ਉਹ ਇਹਨੂੰ ਅਬਾਊਟ ਟਰਨ ਕਰ ਦੇਵੇ ਅਤੇ ਜਿੱਧਰ ਤੇਰਾ ਮੂੰਹ ਹੈ ਇੱਧਰ ਪਿੱਠ ਕਰ, ਅਤੇ ਜਿੱਧਰ ਪਿੱਠ ਕੀਤੀ ਹੋਈ ਹੈ ਸੂਰਜ ਵੱਲ, ਰੋਸ਼ਨੀ ਵੱਲ, ਉੱਧਰ ਮੂੰਹ ਕਰਕੇ ਤੁਰ। ਅਤੇ ਆਖਣ ਲੱਗਾ ਫਿਰ ਪਰਛਾਵਾਂ ਫੜਿਆ ਕਿਵੇਂ ਜਾਊਗਾ, ਉਹ ਕਹਿੰਦਾ ਪਿੱਛੇ ਆਊਗਾ, ਤੂੰ ਤੁਰਤਾ ਸੀ ਇੱਦਾਂ, ਤੇਰੇ ਮਗਰ ਨਾ ਆਵੇ। ਤਾਂ ਫਿਰ ਇਉਂ ਗੁਰੂ ਦੇ ਲਾਲ ਨੇ ਬੜੇ ਢੰਗ ਨਾਲ, ਜੁਗਤ ਨਾਲ, ਪਿੰਡਾਂ ਦੇ ਰਹਿਣ ਵਾਲਾ, ਜ਼ਿਮੀਦਾਰੇ ਦਾ ਕੰਮ ਕਰਨ ਵਾਲਾ, ਉਦੋਂ ਐਡੀ ਵਿੱਦਿਆ ਵੀ ਨਹੀਂ ਸੀ ਹੁੰਦੀ, ਹੁਣ ਤਾਂ ਅਨਪੜ੍ਹ ਵੀ ਵਕੀਲ ਨੇ ਅਤੇ ਬਾਹਰ ਦੀ ਖੱਲ ਲਾਉਂਦੇ ਨੇ। ਤੋ ਸਤਸੰਗਤ ਜੀ, ਹੁਣ ਤਾਂ ਅਨਪੜ੍ਹ ਵੀ ਡਾਕਟਰ ਨੇ, ਕਿਸੇ ਨੂੰ ਕੋਈ ਰੋਗ ਹੋ ਜਾਏ ਅਤੇ ਸਪੈਸ਼ਲਿਸਟ ਕੋਲ ਜਾਣ ਦੀ ਲੋੜ ਨਹੀਂ, ਜਿੰਨੇ ਬਿਮਾਰ ਪੁਰਸੇ ਲਈ ਆਉਣਗੇ ਸਾਰੇ ਡਾਕਟਰ ਵੈਦ ਹੀ ਹੁੰਦੇ ਨੇ। ਤੋ ਖੈਰ, ਉਦੋਂ ਅਨਪੜ੍ਹ ਦਾ ਤਾਂ ਆਲਮ ਸੀ, ਜਦੋਂ ਭਾਈ ਹੋਣਾ ਐਸੀ ਗੱਲ ਦੱਸੀ, ਉਹਨੇ ਕਿਹਾ ਫਿਰ ਮੈਨੂੰ ਦੱਸ ਕਿਸ ਰੋਸ਼ਨੀ ਵੱਲ ਚੱਲਾਂ, ਤੂੰ ਦੱਸ। ਉਹਨੇ ਕਿਹਾ ਕਬਰਾਂ ਵੱਲੋਂ, ਜਠੇਰਿਆਂ ਵੱਲੋਂ, ਇਹ ਪੀਰਾਂ ਫਕੀਰਾਂ ਵੱਲੋਂ, ਇਹਨਾਂ ਧਾਗਿਆਂ ਤਾਵੀਜ਼ਾਂ ਟੂਣਿਆਂ ਟਾਮਣਾਂ ਵੱਲੋਂ। ਗੋਰ ਮੜੀ ਮੱਠ ਫੂਲ ਨਾ ਮੰਨ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀ ਏ ਮਾਹੇ, ਪੁਣ ਸਤਸੰਗਤ ਹੋਰ ਨਿਸਦਨ ਵਸਬੋ ਹੋਂ ਕਰੋ। ਇਸ ਲਈ ਤੂੰ ਇੱਧਰ ਨੂੰ ਕੰਢ ਦੇ ਅਤੇ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਦੇ ਦਰ ਘਰ ਨੂੰ, ਜਿੱਥੇ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਹੈ, ਜਿੱਥੇ ਖਾਲਕ ਨੂੰ ਖਲਕਤ ਵਿੱਚ ਤੱਕਿਆ ਜਾਂਦਾ ਹੈ, ਉਸ ਘਰ ਨੂੰ ਜਾ। ਤੂੰ ਕਦੇ ਸੁਣਿਆ ਹੈ ਨਿਰੰਕਾਰੀ ਨਾਨਕ ਦਾ ਨਾਮ? ਇਹਨੇ ਕਿਹਾ ਹਾਂ ਸੁਣਿਆ ਤਾਂ ਹੈ, ਪਰ ਮੈਂ ਤਾਂ ਕਦੀ ਗਿਆ ਨਹੀਂ ਉੱਥੇ। ਫਿਰ ਉਹ ਕਿੱਥੇ ਮਿਲ ਸਕਦੇ ਨੇ? ਉਹਨੇ ਕਿਹਾ ਗੁਰੂ ਦੀ ਜੋਤ, ਚੌਥੀ ਜਗ੍ਹਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਅੰਦਰ ਹੈ ਅਤੇ ਉਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਕਹਿੰਦੇ ਨੇ ਆਪਣੇ ਘਰਵਾਲੀ ਨੂੰ ਲੈ ਕੇ ਬਾਬਾ ਆਦਮ, ਹੁਣ ਬਾਬਾ ਸੱਚੀ ਮੁੱਚੀ ਦਾ ਬਾਬਾ ਬਣ ਗਿਆ। ਇੱਕ ਪਦਵੀ ਹੁੰਦੀ ਹੈ ਬਾਬਾ, ਉਹਦੇ ਉੱਤੇ ਭਾਵੇਂ ਛੋਟੀ ਉਮਰ ਦਾ ਹੀ ਹੋਵੇ, ਜਿਵੇਂ ਵੀਰ ਜੀ ਬੈਠੇ ਨੇ, ਮਿਲਟਰੀ ਅੰਦਰ ਛੋਟੀ ਉਮਰ ਦੇ ਗ੍ਰੰਥੀ ਸਾਹਿਬ ਨੂੰ ਕਰਨਲ ਵੀ ਬਾਬਾ ਜੀ ਕਹਿ ਕੇ ਸਨਮਾਨਦੇ ਨੇ। ਇਹ ਪਦਵੀਆਂ ਹੁੰਦੀਆਂ ਨੇ 7 ਤੇ 9 ਸਾਲ ਦੇ ਗੁਰੂ ਦੇ ਸਾਹਿਬਜ਼ਾਦੇ ਉਹ ਬੱਚੇ ਨਹੀਂ ਕਹਿਲਾਉਂਦੇ, ਬਲਕਿ ਬਾਬੇ ਕਹਿਲਾਉਂਦੇ ਨੇ ਜੋ ਨੀਹਾਂ ਵਿੱਚ ਚਿਣੇ ਗਏ ਪਰ ਧਰਮ ਦਾ ਮੁੰਡ ਬੰਨ ਗਏ ਅਤੇ ਜੜ੍ਹਾਂ ਡੂੰਘੀਆਂ ਕਰ ਗਏ ਅਤੇ ਆਪਣਾ ਖਾਦ ਪਾ ਕੇ ਧਰਮ ਦੇ ਬੂਟੇ ਨੂੰ ਸ਼ਿਗਫਤਾ ਕਰਕੇ ਲੈ ਲਹਾ ਗਏ। ਉਹਨਾਂ ਨੂੰ 7 ਤੇ 9 ਸਾਲ ਵਿੱਚ ਦੁਨੀਆ ਬਾਬਾ ਕਹਿੰਦੀ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਸ ਲਈ ਹੁਣ ਤਾਂ ਉਮਰੋਂ ਵੀ ਬਾਬਾ ਹੋ ਚੱਲਿਆ, ਤੋ ਇਸ ਸਿੱਖ ਦੇ ਦੱਸੇ ਹੋਏ ਤੇ ਉਹਦੇ ਨਾਲ ਰਲ ਕੇ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦਾ ਹੈ। ਉਹਨਾਂ ਦਿਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸਰੋਵਰ ਦੀ ਖੁਦਾਈ ਹੋ ਰਹੀ ਹੈ, ਸਰੋਵਰ ਖੁਣਿਆ ਜਾ ਰਿਹਾ ਹੈ, ਖੋਦਿਆ ਜਾ ਰਿਹਾ ਹੈ, ਪੱਟਿਆ ਜਾ ਰਿਹਾ ਹੈ। ਪਿੰਡਾਂ ਤੋਂ ਵਹੀਰਾਂ ਆਉਂਦੀਆਂ ਨੇ, ਸਿੱਖ ਸੇਵਕ ਆਉਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਲੇਵਾ ਆਉਂਦੇ ਨੇ ਅਤੇ ਸ੍ਰੀ ਚੰਦ ਜੀ ਦੀ ਗੱਲ ਵੀ ਲੋਕਾਂ ਦੇ ਦਿਮਾਗਾਂ 'ਚ ਬੈਠ ਕੇ ਛਾਤੀਆਂ 'ਤੇ ਚੜ੍ਹ ਕੇ ਘਰ ਘਰ ਦਰ ਦਰ ਚਲੀ ਗਈ ਕਿ ਗੁਰੂ ਨਾਨਕ ਦੇਵ ਜੀ ਦੇ ਵਡੇਰੀ ਉਮਰ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੇ ਭਰਪੂਰ ਸੰਗਤ ਵਿੱਚ ਇੱਕ ਵਰਦਾਨ ਦਿੱਤਾ ਹੈ ਰਾਮਦਾਸ ਸੋਢੀ ਨੂੰ, ਚੌਥੇ ਗੁਰੂ ਨੂੰ, ਕਿ ਤੁਮਰੇ ਸਰ ਮੈਂ ਜੋ ਮਜ਼ਾ ਹੈ, ਜੋ ਵੀ ਤੇਰੇ ਸਰੋਵਰ ਵਿੱਚ ਆ ਕੇ ਨਹਾਵੇਗਾ, ਹੇ ਰਾਮਦਾਸ ਤੁਮਰੇ ਸਰ ਮੈਂ ਜੋ ਮਜ਼ਾ ਪਾਪੀ ਵੀ ਗਤ ਪਾ। ਤੋ ਦੁਨੀਆ ਹੁਣ ਸਰੋਵਰ ਦੀ ਸੇਵਾ ਵਾਸਤੇ ਆਉਂਦੀ ਹੈ, ਕਈਆਂ ਟੋਕਰੀਆਂ ਲੈ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਲੈ ਕੇ ਸੈਂਕੜਿਆਂ ਤੋਂ ਵੱਧ ਹਜ਼ਾਰਾਂ ਤੱਕ ਲੋਕ ਆਉਂਦੇ ਨੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਛੱਪੜ ਬਣਵਾ ਦਿੱਤੇ ਨੇ, ਡੇਰੇ ਬਣਾ ਦਿੱਤੇ ਨੇ। ਅੰਮ੍ਰਿਤਸਰ ਤਾਂ ਹਾਲੇ ਵੱਸ ਨਹੀਂ ਸੀ ਰਿਹਾ, ਤਿਆਰੀਆਂ ਹੋ ਰਹੀਆਂ ਸੀ। ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਇਹਨਾਂ ਡੇਰਿਆਂ ਵਿੱਚ ਛੱਪਰਾਂ ਥੱਲੇ ਅਤੇ ਇਉਂ ਛੰਨਾਂ ਥੱਲੇ ਰਹਿੰਦੀਆਂ ਨੇ, ਲੰਗਰ ਵਰਤਦੇ ਨੇ। ਤੋ ਸਤਸੰਗ ਜੀ, ਕਥਾ ਕੀਰਤਨ ਵੀ ਦੋ ਵੇਲੇ ਹੁੰਦਾ ਹੈ। ਇਉਂ ਸੱਚੇ ਪਾਤਸ਼ਾਹ ਦੀ ਸੇਵਾ ਹੋ ਰਹੀ ਉਸ ਦਰ ਉੱਤੇ ਅਤੇ ਇਹ ਆਦਮ ਆਪਣੀ ਘਰਵਾਲੀ ਨੂੰ ਲੈ ਕੇ ਅਤੇ ਉਸ ਸਿੱਖ ਦੇ ਰਾਹੀਂ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਉਂਦਾ ਗੋਬਿੰਦ 'ਤੇ। ਤੋ ਸਾ ਆਓ ਪਹਿਲਾਂ ਹੁਣ ਤੁਕ ਸੁਣੀਏ, ਐਸੀ ਮੰਗ ਗੋਬਿੰਦ 'ਤੇ। ਹੈ ਇਨਸਾਨ, ਹੇ ਜਗਿਆਸੂ, ਹੇ ਮੋਤਕਿਦ, ਹੇ ਗੁਰੂ ਦੇ ਸੇਵਕ, ਗੁਰੂ ਕੋਲੋਂ ਇਹ ਦਾਤ ਮੰਗ। ਮੰਗਾਂ ਤਾਂ ਹੋਰ ਵੀ ਤੂੰ ਮੰਗਦਾ ਹੈ, ਪਰ ਇਹ ਵੀ ਮੰਗਿਆ ਕਰ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਐਸੀ ਮੰਗ ਗੋਬਿੰਦ 'ਤੇ ਕਿ ਟਹਿਲ ਸੰਤਨ ਕੀ ਸੰਗ ਸਾਧੂ ਕਾ। ਹੇ ਮਹਾਰਾਜ, ਮੈਨੂੰ ਤੇਰੇ ਪਿਆਰਿਆਂ ਦੀ ਸੇਵਾ ਮਿਲੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਸੇਵ ਕਰੀ ਇਨ ਕੀ ਮਨ ਭਾਵਤ, ਮੇਰੇ ਅਜੀਤ ਜੁਝਾਰ ਜਾਂ ਮੇਰੀ ਸੇਵਾ ਭਾਵਨ ਨਾ ਕਰੋ, ਮੇਰੀਆਂ ਸੰਗਤਾਂ ਦੀ ਸੇਵਾ ਕਰੋ ਜੇ ਮੈਨੂੰ ਪਿਆਰ ਕਰਨਾ ਹੈ। ਸੇਵ ਕਰੀ ਇਨ ਕੀ ਮਨ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀ ਕੋ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਟਹਿਲ ਸੰਤਨ ਕੀ, ਹੇ ਮਹਾਰਾਜ ਮੈਨੂੰ ਇਹ ਦੇ, ਟਹਿਲ ਸੰਤਨ ਕੀ ਸੰਗ ਸਾਧੂ ਕਾ ਅਤੇ ਹਰ ਨਾਮਾ ਜਪ ਪਰਮ ਗਤੇ, ਤੇਰਾ ਨਾਮ ਹੋਵੇ, ਤੇਰੇ ਪਿਆਰਿਆਂ ਦੀ ਸੋਭਤ ਹੋਵੇ ਅਤੇ ਇਹਨਾਂ ਦੀ ਖਿਦਮਤ ਗੁਜ਼ਾਰੀ ਹੋਵੇ, ਐਸੀ ਮਾਂ ਗੋਬਿੰਦ 'ਤੇ ਕਿਰਪਾ ਕਰੋ ਅਤੇ ਉਚਾਰੋ। ਕਿਰਪਾ ਕਰੋ ਸਭ ਉਚਾਰੋ। ਦੰਪਤੀ ਵਡੇਰੀ ਉਮਰ ਵਿੱਚ ਗੁਰੂ ਕੀ ਚਰਨ ਸ਼ਰਨ ਆਏ ਸਨ, ਰੋਜ਼ ਰੋਜ਼ ਕਥਾ ਕੀਰਤਨ ਸੁਣ, ਰੋਜ਼ ਰੋਜ਼ ਸੇਵਾ ਹੁੰਦੀ ਦੇਖਣ, एक दो चार दिन तो इन्हों के मन में रहा भी असी धनवान हाँ असी भूमवंत हाँ तो सानू कोई लोड़ नहीं सेवा करन दी पर नेड़े नेड़े होया पता लगा कि इत्थे ते बड़े बड़े दानी इत्थे ते बड़े धरतियां दे मालिक ते धनवान लोग ही टोकरियां चक्की फिरदे ने तो फिर इन्हू पता लगे कि कमाल की गल है ये धनवान तो पैसा दे के अपनी जगह नौकर भेज सकते पर यह बात ही होर है गल ही म्यारी है गुरु महाराज जी कहिंदे ने इहदे हाँ भाई आदम के दिल विचों धन ते भूम का गुमान जो सारी उम्र पीढ़े ते पीढ़ा पीढ़े ते पीढ़ा जिवें चढ़ती जाती है हल्की तो भारी तंद मैल ये चढ़िया ही रहा तो हौली हौली संगत करन नाल कीर्तन सुनन नाल ये हौली हौली मैल उतरनी शुरू होई इहनू हुण अखीर ते जाके ये पता लगता है स्वाद आउण लग पिया कीर्तन सुने स्वाद आउण लग पिया लंगर छके स्वाद आउण लग पिया सारी जिंदगी यह गल बनी नहीं सी जी हूँ बनी तो हूँ इन संगत विच आके पता लगा कर कृपा जिसके हिरदे गरीबी वसावे ये सारी तुका तुझ जानते हो तन पूम का जो करे गुमान अगे ओदी ले तारीफ लिखी ओदी सो मूर्ख अंधा अज्ञान तो कर कृपा जिसके हिरदे गरीबी वसावे ओदा तो गरीबी नाल युद्ध करना है लड़ाई करनी है सिख ने पावर्टी इज अ कर्स ये नाल लड़ाई करनी है काल खाए इन्हें घालना करनी है पर कर कृपा जिसके हिरदे गरीबी वसावे नानक इहां मुक्त अगे सुख पावे भाई आदम ते इहदे घरवाली छोटा जिहा इन्हें भी एक डेरा इत्थे बना लिया ते इत्थे ही आके रह पै महीना रहे दो महीने चार महीने हो गए हुण इह भी सेवा करन नाले टोकरियां भी ढोण घर वाली उम्र वडेरी होंगी जाती थोड़ी जी पर सेहत अच्छी है ये भी लंगर विच हिस्सा पावे ज्यों ज्यों सेवा करते ने ये लंगर विच ते ये भाई आदम कदी टोकरी चक लवे कदी कही बावे जिंदगी च प्रैक्टिस भी इसे काम की सी इहदी ते खूब सेवा करन लग पिया हुण ये सोचे जे स्वाद आया मन विच ख्याल नवें फुरन लग पे पे जे मैं जवानी विच इत्थे आंदा ते फिर सेवा दा आनंद आउंदा ते कहिंदे ने इदां ही करदिआं करदिआं भाई आदम इन्हें एक होर भी सेवा वधा ले अमृतसर दे दुआले जंगल हुंदा सी जंगल विच जाया करे इन्नी संगत दे लंगर लई लकड़ां दी बड़ी लोड़ सी कई सिख सेवक लकड़ां लियांदे हुंदे सन बाबा भाई आदम भी जाया करे ते लकड़ां दा इक चंगा भारा बन के ये लिया के गुरु रामदास दे लंगर विच रखिया करे इस तरह नाल महीना लंघ गया सतसंग जी इत्थे कीर्तन की समाप्ति है याद रखना सारी उम्र सेवा नहीं की सेवा ते लग गया सारी उम्र कन्ना ने कभी गुरु परमेश्वर का जस नहीं सी सुनिया ते ए सुनन लग पिया सारी उम्र पैसे दे दे के खिदमत कराइया सन या दान किए हुणे अपने हथी कुछ करन लग पिया तब्दीली वाकया हुई इतों कल नूं अगे चलांगे एक बारी तुक कह लो फिर एक बारी सारे रल के आनंद माण लईए ऐसी मांग गोबिंद ते
ऐसी मांग।